ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਬੈਠੀ ਪਿਆਰੀ ਗੋਦ ਵੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਾਊਜੀਆਂ ਦੁਆਰਾ ਲਿਖੀਆਂ ਗਈਆਂ ਆਤਮਿਕ ਲੇਖਣੀਆਂ ਵਿੱਚੋਂ ਇਹ 73 ਨੰਬਰ ਲੇਖ ਹੈ ਮਹਾਂਪੁਰਖਾਂ ਦਾ। ਭਰਮ ਦੇ ਵਿਸ਼ੇ ਦੇ ਉੱਤੇ 10 ਲੇਖਾਂ ਦੀ ਲੜੀ ਲਿਖੀ ਹੈ। ਇਹ 6ਵਾਂ ਭਾਗ ਆਪ ਜੀ ਦੇ ਸਨਮੁਖ ਪੜ੍ਹਿਆ ਜਾ ਰਿਹਾ। ਧਿਆਨ ਸਹਿਤ, ਇਕਾਗਰਤਾ ਸਹਿਤ ਸੁਣਨ ਦੀ ਕਿਰਪਾਲਤਾ ਕਰਨੀ ਜੀ। ਨੇਤਰਹੀਣ ਅੰਧੇ ਅਤੇ ਨੇਤਰਾਂ ਵਾਲੇ ਸਜਾਖਿਆਂ ਦੇ ਸਮੁੱਚੇ ਸਰੀਰਕ ਅਤੇ ਮਾਨਸਿਕ ਜੀਵਨ ਵਿੱਚ ਬੇਅੰਤ ਅੰਤਰ ਹੈ। ਹਾਂਜੀ, ਨੇਤਰਹੀਣ ਅੰਧੇ ਅਤੇ ਨੇਤਰਾਂ ਵਾਲੇ ਸਜਾਖਿਆਂ ਦੇ ਸਮੁੱਚੇ ਸਰੀਰਕ ਅਤੇ ਮਾਨਸਿਕ ਜੀਵਨ ਵਿੱਚ ਬੇਅੰਤ ਅੰਤਰ ਹੈ। ਅੰਧੇ ਭਾਵੇਂ ਆਪਣੀਆਂ ਹੋਰਨਾਂ ਗਿਆਨ ਇੰਦਰੀਆਂ ਦੇ ਆਸਰੇ ਇਸ ਜਗਤ ਨੂੰ ਸਮਝਣ, ਬੁੱਝਣ, ਜਾਚਣ, ਜਾਣਨ, ਅੰਦਾਜ਼ਾ ਲਾਉਣ, ਨਿਸ਼ਚਾ ਕਰਨ, ਬਿਉਂਤ ਕਰਨ, ਫੈਸਲਾ ਕਰਨ, ਜੀਵਨ ਸੇਧ ਬਣਾਉਣ, ਕਰਮ ਕਿਰਿਆ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਫਿਰ ਵੀ ਉਹਨਾਂ ਦੇ ਸਰੀਰਕ, ਮਾਨਸਿਕ ਅਤੇ ਧਾਰਮਿਕ ਮੰਡਲ ਦਾ ਗਿਆਨ ਉਪਰਾ ਜਿਹਾ, ਅਧੂਰਾ, ਟੋਹ ਮਾਤਰ, ਕਿਆਸ ਮਾਤਰ, ਗਲਤ ਅਤੇ ਭਰਮ ਹੀ ਹੈ, ਜਿਸ ਦੇ ਆਧਾਰ 'ਤੇ ਉਹਨਾਂ ਦਾ ਸਾਰਾ ਜੀਵਨ ਬਤੀਤ ਹੁੰਦਾ ਹੈ। ਜੇਕਰ ਐਸੇ ਅੰਧੇ ਨੂੰ ਕਿਤੇ ਨੇਤਰ ਜੋਤ ਮਿਲ ਜਾਵੇ, ਹਾਂਜੀ, ਜੇਕਰ ਐਸੇ ਅੰਧੇ ਨੂੰ ਕਿਤੇ ਨੇਤਰ ਜੋਤ ਮਿਲ ਜਾਵੇ ਤਾਂ ਉਹ ਹੈਰਾਨ ਹੋਵੇਗਾ ਕਿ ਉਸਦੇ ਕਲਪਤ ਕੀਤੇ ਹੋਏ ਦੁਨਿਆਵੀ ਕਿਆਸ, ਸਮਝ, ਗਿਆਨ, ਨਿਸ਼ਚੇ, ਚੁਣੌਤੀਆਂ ਅਤੇ ਫੈਸਲੇ ਅਸਲੀਅਤ ਤੋਂ ਬਿਲਕੁਲ ਵਿਲੱਖਣ, ਉਲਟ, ਕੂੜ ਅਤੇ ਭਰਮ ਪਲਾਵਾ ਹੀ ਸੀ। ਉਹ ਦੁਨੀਆ ਨੂੰ ਅਸਲੀ ਸਰੂਪ ਵਿੱਚ ਵੇਖ ਕੇ ਹੈਰਾਨ ਅਤੇ ਅਸਚਰਜ ਹੋਵੇਗਾ। ਇਹ ਦ੍ਰਿਸ਼ਟਹੀਨ ਭਰਮ ਪਲਾਵਾ ਅੰਧਿਆਂ ਦੇ ਹਰ ਖਿਆਲ, ਸੋਚਣੀ, ਨਿਸ਼ਚਾ, ਸ਼ਰਧਾ ਭਾਵਨੀ, ਕਰਮ ਕਿਰਿਆ, ਧਰਮ ਅਥਵਾ ਜੀਵਨ ਦੇ ਹਰ ਪੱਖ ਵਿੱਚ ਪ੍ਰਵਿਰਤ ਹੁੰਦਾ ਹੈ। ਅੰਨਿਆਂ ਦਾ ਭਰਮ ਭੁਲਾਵਾ ਸਰੀਰ ਦੇ ਇੱਕ ਅੰਗ ਦੀ ਅਣਹੋਂਦ ਤੋਂ ਉਪਜਦਾ ਹੈ। ਹਾਂਜੀ, ਅੰਨਿਆਂ ਦਾ ਭਰਮ ਭੁਲਾਵਾ ਸਰੀਰ ਦੇ ਇੱਕ ਅੰਗ ਦੀ ਅਣਹੋਂਦ ਤੋਂ ਉਪਜਦਾ ਹੈ। ਜੀਵ ਦਾ ਮਾਨਸਿਕ ਭਰਮ ਭੁਲਾਵਾ ਹਉਮੈ ਤੋਂ ਉਪਜਿਆ ਹੈ। ਨੇਤਰਹੀਣ ਅੰਧੇ ਟਾਵੇਂ ਟਾਵੇਂ ਹੀ ਹੁੰਦੇ ਹਨ, ਪਰ ਮਾਨਸਿਕ ਭਰਮ ਭੁਲਾਵਾ ਤਾਂ ਸਾਰੇ ਜਗਤ ਅਥਵਾ ਕਾਇਨਾਤ ਨੂੰ ਭੂਤ ਪ੍ਰੇਤ ਵਾਂਗ ਚਿੰਬੜਿਆ ਹੋਇਆ ਹੈ। ਅੰਨਿਆਂ ਦਾ ਭਰਮ ਭੁਲਾਵਾ ਤਾਂ ਉਹਨਾਂ ਦੇ ਇੱਕ ਜੀਵਨ ਤਾਂ ਹੀ ਸੀਮਿਤ ਹੈ, ਮੌਤ ਤੋਂ ਮਗਰੋਂ ਅਗਲੇ ਜੀਵਨ ਵਿੱਚ ਨਾਲ ਨਹੀਂ ਜਾਂਦਾ, ਪਰ ਮਾਨਸਿਕ ਅਗਿਆਨਤਾ ਤਾਂ ਕਈਆਂ ਜਨਮਾਂ ਤੋਂ ਸਾਡੇ ਨਾਲ ਚਿੰਬੜੀ ਹੋਈ ਹੈ ਅਤੇ ਮਰਨ ਤੋਂ ਮਗਰੋਂ ਵੀ ਅਗਲੇ ਜਨਮਾਂ ਵਿੱਚ ਨਾਲ ਹੀ ਚਿੰਬੜੀ ਰਹੇਗੀ। ਇਸ ਤਰ੍ਹਾਂ ਅੰਨਿਆਂ ਦੇ ਦੁੱਖ ਕਲੇਸ਼ ਤਾਂ ਇੱਕੇ ਜਨਮ ਵਿੱਚ ਹੀ ਖਤਮ ਹੋ ਜਾਣਗੇ। ਹਾਂਜੀ, ਅੰਨਿਆਂ ਦੇ ਦੁੱਖ ਕਲੇਸ਼ ਤਾਂ ਇੱਕੇ ਜਨਮ ਵਿੱਚ ਹੀ ਖਤਮ ਹੋ ਜਾਣਗੇ, ਪਰ ਮਾਨਸਿਕ ਅਗਿਆਨਤਾ ਦੇ ਭਰਮ ਭੁਲਾਵੇ ਤੋਂ ਉਪਜੇ ਦੁੱਖ ਕਲੇਸ਼ ਤਾਂ ਸਾਡੇ ਮਰਨ ਤੋਂ ਮਗਰੋਂ ਅਗਲੇ ਜਨਮਾਂ ਵਿੱਚ ਹੀ ਨਾਲ ਜਾਣਗੇ ਅਤੇ ਜੀਵ ਦੇ ਹਾਵਿਆਂ ਦੀ ਕੋਈ ਅੰਤ ਨਹੀਂ ਆਵੇਗਾ। ਤੁਦੋਂ ਭੁਲੇਸੇ ਜਮ ਜਮ ਮਰਦੇ ਤਿੰਨ ਕਦੇ ਨਾ ਚੂਕਣ ਹਾਵੇ। ਅਨੇਕ ਜੋਨ ਭਰਮਿਓ ਭਰਮ ਭੀਤਰ ਸੁਖੇ ਨਾਹੀਂ ਪਰਵੇਸ਼ਾ ਰੇ। ਅਨੇਕ ਜਨਮ ਭਰਮੇ ਜੋਨ ਮਾਹੇ ਹਰ ਸਿਮਰਨ ਬਿਨ ਨਰਕ ਪਾਹੇ। ਅੰਧੇ ਆਪਣੀ ਊਣਤਾਈ ਵਿੱਚ ਕਿਸੇ ਸਜਾਖੇ ਦੀ ਸਹਾਇਤਾ ਲੈ ਕੇ ਆਪਣੀਆਂ ਔਖਿਆਈਆਂ ਨੂੰ ਕਿਸੇ ਹੱਦ ਤੱਕ ਘੱਟ ਕਰ ਸਕਦੇ ਹਨ। ਅੰਧੇ ਆਪਣੀ ਊਣਤਾਈ ਵਿੱਚ ਕਿਸੇ ਸਜਾਖੇ ਦੀ ਸਹਾਇਤਾ ਲੈ ਕੇ ਆਪਣੀਆਂ ਔਖਿਆਈਆਂ ਨੂੰ ਕਿਸੇ ਹੱਦ ਤੱਕ ਘੱਟ ਕਰ ਸਕਦੇ ਹਨ, ਪਰ ਮਾਨਸਿਕ ਅਗਿਆਨਤਾ ਦੇ ਭਰਮਗੜ ਵਿੱਚ ਕੋਈ ਕਿਸੇ ਨੂੰ ਸਹਾਇਤਾ ਨਹੀਂ ਕਰ ਸਕਦਾ, ਕਿਉਂਕਿ ਇਸ ਮਾਨਸਿਕ ਅੰਧ ਗਵਾਰ ਦੇ ਹਨੇਰ ਖਾਤੇ ਵਿੱਚ ਤਾਂ ਸਾਰੇ ਜੀਵ ਹੀ ਫਸੇ ਹੋਏ ਹਨ। ਜਦ ਇਸ ਹਨੇਰ ਖਾਤੇ ਦੇ ਭਰਮਗੜ ਅੰਦਰ ਸਾਰੇ ਜੀਵ ਹੀ ਭਰਮ ਭਲਾਵੇ ਵਿੱਚ ਗਲਤਾਨ ਹਨ ਤਾਂ ਕੌਣ ਕਿਸੇ ਨੂੰ ਸਹੀ ਆਤਮ ਪ੍ਰਕਾਸ਼ ਦਾ ਰਾਹ ਦੱਸ ਸਕਦਾ ਹੈ? ਅੰਧਾ ਆਗੂ ਜੇ ਥੀਐ ਕਿਉਂ ਪਾਧਰ ਜਾਣੈ, ਆਪ ਮੁਸੈ ਮਤ ਹੋਛੀਐ ਕਿਉਂ ਰਾਹ ਪਛਾਣੈ। ਅੰਧੇ ਕਹਿ ਰਾਹ ਦੱਸਿਆ, ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ। ਅੰਨਾ ਆਗੂ ਜੇ ਥੀਐ ਸਭ ਸਾਤ ਮੁਹਾਵੈ, इस तरह जो धर्म प्रचार हो रहा है, हाँ जी, इस तरह जो धर्म प्रचार हो रहा है सब इस भरम भुलेखे के दिमागी ज्ञान के फोके आधार पर हो रहा है। यो वजह है कि इतने पाठ पूजा भजन भगती कर्मकांड एकोतरिया सत्संग समागम कीर्तन अखाड़े कथा विज्ञान धार्मिक लेख धार्मिक परचे ते धार्मिक प्रचार के होंदया भी जगत इस भरमगढ़ के हनेर खाते विच्चों निकल नहीं सकया, बल्कि बावजूद इतने धर्मां अते धर्म प्रचार दे जीव की मानसिक अते अध्यात्मक हालत निगरदी जांदी है अते मानसिक औगण कटन की बजाए बढ़ते जा रहे हैं। अंधे अपनी शरीरक ऊंताई नूं महसूस करते हैं ते रब दा पाणा समझ के सबर सबूरी नाल अपना औखा जीवन बतीत करते हैं, पर जीवां नूं अपनी मानसिक अग्ञानता दे भरम भुलावे दी बाबत पता ही नहीं। हाँ जी, पर जीवां नूं अपनी मानसिक अग्ञानता दे भरम भुलावे दी बाबत पता ही नहीं, सोझी ही नहीं, गौ ही नहीं करदे, महसूस ही नहीं करदे, बेपरवाह हन, बेफिक्र हन, ना जानन दी लोड़ ही पासदी है। भावें गुरुआं अवतारां संतां भगतां महापुरखां ने आपो अपनियां बाणियां अते उपदेशां विच दस्या है कि सारा जग भरम भुलावा ही है। इस भरमगढ़ दे दुखां कलेशां दा स्पष्ट बयान है जो साडे जीव दे जो साडे जीवन दे हर पक्ष दे तजर्बे विच आउंदे हन। इस दुखदाई भरमगढ़ विचों निकलण दी सच्ची ते पक्की जुगत ते स्पष्ट साधन भी दसे गए हन, पर फिर भी सानू इन्हां दैवी उपदेशां ते भरोसा ही नहीं आउंदा, क्योंकि असी अपने भरम दी अग्ञानता नूं ही सच मनी बैठे हाँ। इन्हां उपदेशां नूं असी ओपरे जिहे मन नाल पढ़ सुन के अपने आप नूं झूठी तसली दे छड़दे हाँ, जां इन्हां वल्लों जान बुझ के मचले जां ढीठ होए हाँ। लोग जाने ये गीत है, ये तो ब्रह्म विचार ज्यों काशी उपदेश होए मानस मरती बार, हर कथा हर जस साध संगत स्यों एक मोहत ना एहो मन लायो, माधवे क्या कहिए भ्रम ऐसा जैसा मानिए होए न तैसा। ये मानसिक अग्ञानता दा भरम भुलावा समुचे त्रैगुणी माइकी मंडल विच हर जीव दे शरीरक मानसिक आर्थिक विद्यक भाईचारक विज्ञानक धार्मिक अध्यात्मक जीवन विच गुझे तौर ते प्रवेश अते प्रवृत्त है। असी इस मानसिक भरम भुलावे विच अनेका जन्मां तों पलच पलच के दुखी हुंदे रहे हाँ अते हुण भी दुखी हो रहे हाँ। ये भरम भुलावा मरण तों मगरों भी साडे अगले जन्मां विच नाल ही जावेगा अते इसे तरह असी पलच पलच सगली मुई झूठे धंधे मोह दे अमुकमें दुखदाई गेड़ विच फस के दुखी हुंदे रहांगे। जद ताई साडे अंदर हाँ जी जद ताई साडे अंदर नाम दा आत्म प्रकाश नहीं हुंदा अते ए मानसिक भरम दा आंडा नहीं फुटदा असी इसे भरमगढ़ दे हनेर खाते विच ही विचरदे रहांगे। फूटो आंडा भरम का मने प्यो परगास, काटी बेरी भगत है गुरकीनी बंद खलास। ये मानसिक भरम भुलावा ही सानू अपने अंदरले भरमई हनेरे नू महसूस नहीं होण दिंदा। ये मानसिक भरम भुलावा ही सानू अपने अंदरले भरमई हनेरे नू महसूस नहीं होण दिंदा, इसलिए इस दे इलाज दी लोड़ ही नहीं पासदी। ऐसा तैं जग भरम लाया कैसे बुझै जब मोया है माया। जिस तरह जीवां दे मना विच धर्म पाठ पूजा कर्मकांड धार्मिक प्रचार अते परमात्मा दी बाबत अत्यंत भरम भुलेखे प्रवृत्त हन, उसे तरह साडे मन चित बुद्धि सोचनी निश्चय श्रद्धा भावनी कर्म किरिया विच भी इहो भरमई माइकी हनेरे दा बोलवाला अते वर्त वर्तारा है। साडियां दिमागी मानसिक सियाणपां उक्तियां जुक्तियां विद्या विद्यक ढांचा विज्ञान आधुनिक काढ़ा नवीन सभ्यता भी इसे माइकी भरम भुलावे की अग्ञानता के हनेर तो ही उभदियां अते प्रफुल्लित होंदियां हन। ऐसियां ਮਾਇਕੀ ਭਰਮ ਪਲਾਵੇ ਦੀਆਂ ਵਿਦਿਅਕ ਡਿਗਰੀਆਂ ਦੀਆਂ ਪ੍ਰਾਪਤੀਆਂ ਉੱਤੇ ਆਕੜੇ ਅਤੇ ਆਫਰੇ ਫਿਰਦੇ ਹਾਂ ਅਤੇ ਭਲੇ ਭਲੇਰੇ ਵਿਦਵਾਨ ਅਤੇ ਅਫਲਾਤੂਨ ਅਖਵਾ ਕੇ ਆਪਣੀ ਹਉਮੈ ਦੀ ਅਗਿਆਨਤਾ ਨੂੰ ਹੋਰ ਵਧਾ ਰਹੇ ਹਾਂ। ਇਸ ਭਰਮ ਪਲਾਵੇ ਵਿੱਚ ਅਸੀਂ ਆਪਣੇ ਆਤਮ ਤੱਤ ਅਥਵਾ ਨਾਮ ਦੀ ਰੋਸ਼ਨੀ ਤੋਂ ਹੋਰ ਦੂਰ ਜਾ ਰਹੇ ਹਾਂ। ਪੜ ਪੜ ਲੂਜੈ ਬਾਦ ਵਿਖਾਣੈ ਮਿਲ ਮਾਇਆ ਸੁਰਤ ਗਵਾਈ, ਪੜ ਪੜ ਭੁੱਲੇ ਚੋਟਾਂ ਖਾਏ ਬਹੁਤ ਸਿਆਣਪ ਆਵੇ ਜਾਏ। ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਇੱਕ ਪਾਂਦੇ ਪੰਡਿਤ ਮਿਸਰ ਕਹਾਵੈ ਦੁਬਧਾ ਰਾਤੇ ਮਹਿਲ ਨਾ ਪਾਵੇ। ਸਾਡੇ ਮਾਨਸਿਕ ਅਤੇ ਮਾਇਕੀ ਜੀਵਨ ਲਈ ਇਹਨਾਂ ਵਿੱਦਿਅਕ ਅਤੇ ਵਿਗਿਆਨਕ ਪੜ੍ਹਾਈਆਂ ਦੀ ਵੀ ਲੋੜ ਹੈ। ਹਾਂਜੀ, ਸਾਡੇ ਮਾਨਸਿਕ ਅਤੇ ਮਾਇਕੀ ਜੀਵਨ ਲਈ ਇਹਨਾਂ ਵਿੱਦਿਅਕ ਅਤੇ ਵਿਗਿਆਨਕ ਪੜ੍ਹਾਈਆਂ ਦੀ ਵੀ ਲੋੜ ਹੈ, ਕਿਉਂਕਿ ਇਹਨਾਂ ਦੁਆਰਾ ਸੁੱਖ ਅਤੇ ਐਸ਼ ਦੇ ਨਵੇਂ ਨਵੇਂ ਸਾਧਨ ਪ੍ਰਾਪਤ ਹੁੰਦੇ ਰਹਿੰਦੇ ਹਨ। ਪਰ ਇਹਨਾਂ ਵਿੱਦਿਅਕ ਅਤੇ ਵਿਗਿਆਨਕ ਪੜ੍ਹਾਈਆਂ ਦੁਆਰਾ ਪ੍ਰਾਪਤ ਸੁੱਖ ਅਤੇ ਐਸ਼ ਇਸੇ ਜਨਮ ਤਾਂ ਹੀ ਸੀਮਤ ਹਨ। ਇਹਨਾਂ ਸੁੱਖਾਂ ਵਿੱਚ ਪ੍ਰਵਿਰਤ ਅਤੇ ਮਸਤ ਹੋ ਕੇ ਸਦੀਵੀ ਸੁੱਖਾਂ ਦੇ ਸੋਮੇ ਆਪਣੇ ਪਰਮ ਆਤਮ ਤੱਤ ਅਥਵਾ ਨਾਮ ਤੋਂ ਬੇਪਰਵਾਹ ਅਤੇ ਬੇਮੁੱਖ ਹੋਣਾ ਹੀ ਸਾਡਾ ਮਾਨਸਿਕ ਭਰਮ ਪਲਾਵਾ ਹੈ। ਪੜ ਪੜ ਪੰਡਿਤ ਵੇਦ ਵਿਖਾਣੈ ਮਾਇਆ ਮੋਹ ਸੁਆਏ, ਦੂਜੇ ਭਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ। ਪੜ ਪੜ ਵਾਦ ਵਿਖਾਣੈ ਸਿਰ ਮਾਰੇ ਜਮਕਾਲਾ, ਤੱਤ ਨਾ ਚੀਨੈ ਬੰਨੈ ਪੰਡ ਪਰਾਲਾ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ, ਹਉਮੈ ਵਿੱਚ ਸਭ ਪੜ ਥਕੇ ਦੂਜੇ ਭਾਏ ਖੁਆਰ। ਪੜ੍ਹੈ ਮਨਮੁਖ ਪਰ ਵਿਧ ਨਹੀਂ ਜਾਣਾ, ਨਾਮ ਨਾ ਬੂਝੈ ਭਰਮ ਪਲਾਨਾ। ਪਰ ਅਸੀਂ ਆਪਣੇ ਆਤਮ ਤੱਤ ਅਥਵਾ ਨਾਮ ਦੇ ਪ੍ਰਕਾਸ਼ ਰੂਪੀ ਤੱਤ ਗਿਆਨ ਨੂੰ ਉੱਕਾ ਹੀ ਭੁੱਲ ਗਏ ਹਾਂ। ਅਸੀਂ ਆਪਣੇ ਆਤਮ ਤੱਤ ਅਥਵਾ ਨਾਮ ਦੇ ਪ੍ਰਕਾਸ਼ ਰੂਪੀ ਤੱਤ ਗਿਆਨ ਨੂੰ ਉੱਕਾ ਹੀ ਭੁੱਲ ਗਏ ਹਾਂ। ਇਸ ਤੱਤ ਗਿਆਨ ਜਾਂ ਅਨੁਭਵ ਪ੍ਰਕਾਸ਼ ਦੀ ਬਾਬਤ ਆਦ ਤੋਂ ਹੀ ਗੁਰੂਆਂ ਅਵਤਾਰਾਂ ਨੇ ਸਾਨੂੰ ਆਤਮਕ ਉਪਦੇਸ਼ ਦਿੱਤੇ ਹਨ, ਪਰ ਅਸੀਂ ਇਹਨਾਂ ਸੱਚੇ ਸੁੱਚੇ ਉਪਦੇਸ਼ਾਂ ਦਾ ਪਾਠ ਕਰ ਛੱਡਦੇ ਹਾਂ ਅਤੇ ਭਰਮਈ ਬੁੱਧੀ ਨਾਲ ਫੋਕੀ ਵਿਆਖਿਆ ਕਰਕੇ ਭਲੇ ਭਲੇਰੇ ਬਣ ਕੇ ਆਫਰੇ ਫਿਰਦੇ ਹਾਂ। ਸਾਨੂੰ ਇਹ ਭੁਲੇਖਾ ਹੈ ਕਿ ਇਹ ਗੁਰਬਾਣੀ ਦੇ ਸੱਚੇ ਸੁੱਚੇ ਉਪਦੇਸ਼ ਸਾਡੇ ਉੱਤੇ ਨਹੀਂ ਕੱਢਦੇ। ਹਾਂਜੀ, ਸਾਨੂੰ ਇਹ ਭੁਲੇਖਾ ਹੈ ਕਿ ਇਹ ਗੁਰਬਾਣੀ ਦੇ ਸੱਚੇ ਸੁੱਚੇ ਉਪਦੇਸ਼ ਸਾਡੇ ਉੱਤੇ ਨਹੀਂ ਕੱਢਦੇ, ਸ਼ਾਇਦ ਕਿਸੇ ਹੋਰ ਅਗਿਆਨੀ ਲਈ ਵਰਤੇ ਗਏ ਹੋਣਗੇ। ਸੱਚ ਤਾਂ ਇਹ ਹੈ ਕਿ ਜੇਕਰ ਸਾਡੇ ਜੀਵਨ ਵਿਵਹਾਰ ਨੂੰ ਗੌਹ ਨਾਲ ਕੁੱਖਿਆ ਜਾਵੇ ਤਾਂ ਸਿੱਧ ਹੋਵੇਗਾ ਕਿ ਸਾਡੀ ਹਉਮੈ ਹੀ ਸਾਡਾ ਰੱਬ ਹੈ, ਮੈਂ ਮੇਰੀ ਦੀ ਪੂਰਤੀ ਕਰਨੀ ਹੀ ਸਾਡੀ ਪੂਜਾ ਹੈ, ਹਉਮੈ ਦੀ ਗੁਲਾਮੀ ਕਰਨੀ ਹੀ ਸਾਡਾ ਧਰਮ ਹੈ, ਮਾਇਕੀ ਭਰਮ ਭਰਾਵੇ ਵਿੱਚ ਗਲਤਾਨ ਜੀਵਨ ਆਦੇਸ਼ ਹੈ, ਮਾਇਕੀ ਭਰਮ ਭਲਾਵੇ ਵਿੱਚ ਗਲਤਾਨ ਹੋਣਾ ਹੀ ਸਾਡਾ ਜੀਵਨ ਆਦੇਸ਼ ਹੈ। ਮੇਰੀ ਮੇਰੀ ਕਰਤੇ ਜਨਮ ਗਇਓ, ਹਉ ਮੇਰਾ ਜਗ ਪਲਚ ਰਿਹਾ ਭਾਈ ਕੋਈ ਨਾ ਕਿਸ ਹੀ ਕੇਰਾ, ਮੇਰੀ ਮੇਰੀ ਧਾਰ ਬੰਧਨ ਬੰਧਿਆ। ਸਾਕਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰੇ ਫਰੰਦੇ, ਤ੍ਰਿਸ਼ਨਾ ਜਲਤ ਕਿਰਤ ਕੇ ਬਾਂਧੇ ਜੋ ਤੇਲੀ ਬਲਦ ਪਵੰਦੇ। ਸੋ ਸੰਚੇ ਜੋ ਹੋਛੀ ਬਾਤਾ ਮਾਇਆ ਮੋਇਆ, ਟੇਡੋ ਜਾਤ। ਪਰ ਗੁਰਬਾਣੀ ਤਾਂ ਸਾਡੇ ਇਹਨਾਂ ਭਰਮ ਪਲਾਵੇ ਦੇ ਗਲਤ ਨਿਸ਼ਚਿਆਂ ਦੇ ਉਲਟ ਸਾਨੂੰ ਇਉਂ ਤਾੜਨਾ ਕਰਦੀ ਹੈ, ਕੂੜ ਰਾਜਾ ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸੋਇਨਾ ਕੂੜ ਰੂਪਾ, ਕੂੜ ਪਹਿਨਣ ਹਾਰ, ਕੂੜ ਕਾਇਆ ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜੇ ਨਿਹੋਂ ਲੱਗਾ ਵਿਸਰਿਆ ਕਰਤਾਰ। ਝੂਠੀ ਦੁਨੀਆ ਲੱਗ ਨਾ ਆਪ ਬੰਝਾਈਏ, ਝੂਠਾ ਤਨ ਸਾਚਾ ਕਰ ਮਾਨਿਓ ਜਿਉਂ ਸੁਪਨਾ ਰਹਿ ਨਾਈ। ਨਾ ਕਿਸਕਾ ਪੂਤ ਨਾ ਕਿਸਕੀ ਮਾਈ, ਝੂਠੇ ਮੋਹ ਭਰਮ ਪਲਾਈ। ਸੁਣ ਬਾਬਰੇ ਤੂੰ ਕਾਏ ਦੇਖ ਪਲਾਨਾ, ਸੁਣ ਬਾਬਰੇ ਨਿਹੋਂ ਕੂੜਾ ਲਾਇਓ ਕੁਸੰਭ ਰਗਨ। ਸਾਡੇ ਐਸੇ ਕੂੜੇ ਫੋਕੇ ਦੁਖਦਾਈ ਜੀਵਨ ਦਾ ਮੁੱਢ ਕਾਰਨ ਇਹ ਹੈ ਕਿ ਅਸੀਂ ਜਨਮਾਂ ਜਨਮਾਂ ਤੋਂ ਇਸ ਮਾਇਕੀ ਪਰੰਪਰਾ ਵਿੱਚ ਜਿਉਂਦੇ ਵਿਚਰਦੇ ਅਤੇ ਮਰਦੇ ਆਏ ਹਾਂ, ਜਿਸ ਕਰਕੇ ਇਹ ਕੁੜੀ ਮਾਇਆ ਦਾ ਪਰੰਪਰਾਵਾ ਹੀ ਸਾਡਾ ਜੀਵਨ ਆਧਾਰ ਜਾਂ ਧਰਮ ਬਣ ਚੁੱਕਿਆ ਹੈ। ਇਸੇ ਕਰਕੇ ਮਾਇਕੀ ਭਰਮਗੜ ਨੂੰ ਸਮਝਣ, ਬੁੱਝਣ, ਜਾਣਨ, ਪਹਿਚਾਨਣ ਦੀ ਲੋੜ ਹੀ ਨਹੀਂ ਪਾਸਦੀ ਅਤੇ ਇਸ ਵਿੱਚੋਂ ਨਿਕਲਣ ਦਾ ਖਿਆਲ ਜਾਂ ਉੱਦਮ ਤਾਂ ਕੀ ਕਰਨਾ ਸੀ। ਜੇਕਰ ਸਾਡਾ ਵਿਆਪਕ ਮਾਇਕੀ ਭਰਮਈ ਨਿਸ਼ਚਾ ਸਹੀ ਅਤੇ ਸੁਖਦਾਈ ਹੁੰਦਾ, ਹਾਂਜੀ ਜੇਕਰ ਸਾਡਾ ਵਿਆਪਕ ਮਾਇਕੀ ਭਰਮਈ ਨਿਸ਼ਚਾ ਸਹੀ ਅਤੇ ਸੁਖਦਾਈ ਹੁੰਦਾ ਤਾਂ ਇਤਨੇ ਧਰਮ ਅਤੇ ਧਾਰਮਿਕ ਪ੍ਰਚਾਰ ਦੇ ਬਾਵਜੂਦ ਇਨਸਾਨੀਅਤ, ਇਤਫਾਕ, ਰਵਾਦਾਰੀ, ਪਿਆਰ, ਸੇਵਾ, ਪਰਉਪਕਾਰ, ਹਮਦਰਦੀ, ਮੈਤਰੀ ਭਾਵ, ਸ਼ਾਂਤੀ, ਦਇਆ, ਏਕਤਾ, ਖਿਮਾ, ਧੀਰਜ, ਨਿਮਰਤਾ, ਸੱਤ ਸੰਤੋਖ ਆਦਿ ਦੈਵੀ ਗੁਣਾਂ ਤੋਂ ਸਖਣੀ ਨਾ ਹੁੰਦੀ। ਬਿਜਲੀ ਦੇ ਕਰੰਟ ਦੀ ਬਾਬਤ ਸੁਣਿਆ ਸੁਣਾਇਆ, ਪੜ੍ਹਿਆ ਪੜਾਇਆ, ਸਿੱਖਿਆ ਸਿਖਾਇਆ, ਜਾਣਿਆ ਬੁੱਝਿਆ ਕਿਤਾਬੀ ਗਿਆਨ ਜਾਂ ਜਾਣਕਾਰੀ ਓਪਰੀ ਜਿਹੀ, ਫੋਕੀ, ਅਧੂਰੀ, ਟੋਹ ਮਾਤਰ, ਕਿਆਸ ਅਰਾਈਆਂ, ਦਿਮਾਗੀ ਸ਼ੁਗਲ ਹੀ ਹੈ ਜੋ ਸਾਡੀ ਦਿਮਾਗੀ ਗਿਆਨ ਇੰਦਰੀਆਂ ਤਾਂ ਹੀ ਸੀਮਤ ਹੈ। ਇਸ ਦਿਮਾਗੀ ਗਿਆਨ ਦੇ ਮੁਕਾਬਲੇ 'ਤੇ ਬਿਜਲੀ ਦੇ ਕਰੰਟ ਦਾ ਸਰੀਰਕ ਸਪਰਸ਼ ਹੋਣ 'ਤੇ ਜੋ ਨਿੱਜੀ ਤਜਰਬੇ ਦਾ ਗਿਆਨ ਹੁੰਦਾ ਹੈ ਉਹ ਦਿਮਾਗੀ ਗਿਆਨ ਤੋਂ ਵਿਲੱਖਣ ਅਤੇ ਹੋਰਵੇਂ ਪ੍ਰਤੀਤ ਹੋਵੇਗਾ। ਇਹ ਕਰੰਟ ਦਾ ਨਿੱਜੀ ਤਜਰਬਾ ਹੀ ਬਿਜਲੀ ਦਾ ਅਸਲੀ ਅਤੇ ਮੂਲ ਤੱਤ ਗਿਆਨ ਹੈ। ਹਾਂਜੀ ਇਹ ਕਰੰਟ ਦਾ ਨਿੱਜੀ ਤਜਰਬਾ ਹੀ ਬਿਜਲੀ ਦਾ ਅਸਲੀ ਅਤੇ ਮੂਲ ਤੱਤ ਗਿਆਨ ਹੈ। ਇਸ ਨਿੱਜੀ ਤਜਰਬੇ ਤੋਂ ਬਗੈਰ ਸਾਡਾ ਸਾਰਾ ਗਿਆਨ ਸਿਧਾਂਤਕ, ਇਲਮੀ, ਕਲਪਿਆ ਹੋਇਆ ਵਿਚਾਰਾਤਮਕ, ਖਿਆਲੀ ਅਤੇ ਦਿਮਾਗੀ ਸ਼ੁਗਲ ਹੀ ਹੈ। ਇਸ ਮਨੋਕਲਪਿਤ ਖਿਆਲੀ ਜਾਣਕਾਰੀ ਨੂੰ ਬਿਜਲੀ ਦੇ ਕਰੰਟ ਦਾ ਅਸਲੀ ਤੱਤ ਗਿਆਨ ਸਮਝਣਾ ਹੀ ਮਾਨਸਿਕ ਪਰੰਪਰਾਵਾ ਹੈ। ਐਨ ਇਸੇ ਤਰ੍ਹਾਂ ਪ੍ਰਕਾਸ਼ ਰੂਪ ਨਾਮ ਅਥਵਾ ਆਤਮਿਕ ਤੱਤ ਗਿਆਨ ਨੂੰ ਦਿਮਾਗੀ ਵਿਸ਼ਾ ਹੀ ਸਮਝਣਾ, ਐਨ ਇਸੇ ਤਰ੍ਹਾਂ ਪ੍ਰਕਾਸ਼ ਰੂਪ ਨਾਮ ਅਥਵਾ ਆਤਮਿਕ ਤੱਤ ਗਿਆਨ ਨੂੰ ਦਿਮਾਗੀ ਵਿਸ਼ਾ ਹੀ ਸਮਝਣਾ ਅਤੇ ਦਿਮਾਗੀ ਗਿਆਨ ਤਾਂ ਹੀ ਸੀਮਤ ਰੱਖਣਾ ਵੀ ਸਾਡਾ ਮਾਨਸਿਕ ਪਰੰਪਰਾਵਾ ਹੀ ਹੈ। ਐਸੇ ਫੋਕੇ, ਅਧੂਰੇ, ਮਨੋਕਲਪਤ ਦਿਮਾਗੀ ਧਾਰਮਿਕ ਗਿਆਨ ਦਾ ਪ੍ਰਚਾਰ ਵੀ ਸਾਡੇ ਮਾਇਕੀ ਪਰੰਪਰਾਵੇ ਦੇ ਭਰਮਗੜ ਤਾਂ ਹੀ ਸੀਮਤ ਰਹਿੰਦਾ ਹੈ, ਜੋ ਸਾਨੂੰ ਆਤਮ ਤੱਤ ਨਾਮ ਦਾ ਤੱਤ ਗਿਆਨ, ਲਿਸ਼ਕਾਰਾ, ਆਤਮ ਪ੍ਰਕਾਸ਼, ਆਤਮ ਸ਼ੋ, ਆਤਮ ਰਸ, ਆਤਮ ਰੰਗ, ਆਤਮ ਵਿਸਮਾਦ, ਸਹਿਜ ਸਮਾਦ ਦੇ ਅੰਤਰ ਆਤਮੇ ਨਿੱਜੀ ਤਜਰਬੇ ਨਹੀਂ ਕਰਾ ਸਕਦਾ। ਇਹੋ ਕਾਰਨ ਹੈ ਕਿ ਬੇਅੰਤ ਧਰਮ, ਧਰਮ ਗ੍ਰੰਥ, ਧਰਮ ਮੰਦਰ, ਪਾਠ ਪੂਜਾ, ਜਪ ਤਪ, ਕਰਮ ਕਿਰਿਆ, ਯੋਗ ਸਾਧਨਾ ਘਾਲਣਾ ਦੇ ਬਾਵਜੂਦ ਸੰਸਾਰ ਦੀ ਮਾਨਸਿਕ ਅਤੇ ਅਧਿਆਤਮਿਕ ਅਵਸਥਾ ਦਿਨੋ ਦਿਨ ਨਿਗਰਦੀ ਜਾਂਦੀ ਹੈ। ਅੰਧਕਾਰ ਸੁਖ ਕਵੇ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਦੂਜੇ ਲਫਜ਼ਾਂ ਵਿੱਚ ਸਾਡਾ ਦਿਮਾਗੀ ਧਾਰਮਿਕ ਗਿਆਨ ਅਤੇ ਉਸਦਾ ਪ੍ਰਚਾਰ ਵੀ ਸਾਡੇ ਮਾਇਕੀ ਪਰੰਪਰਾਵੇ ਦੇ ਦਾਇਰੇ ਤਾਂ ਹੀ ਸੀਮਤ ਹੈ, ਜਿਸ ਦੀ ਆਤਮਿਕ ਤੱਤ ਅਥਵਾ ਨਾਮ ਪ੍ਰਕਾਸ਼ ਤਾਂ ਹੀ ਪਹੁੰਚ ਨਹੀਂ ਹੈ। ਸਾਡੀਆਂ ਦਿਮਾਗੀ ਕਿਆਸ ਅਰਾਈਆਂ ਅਤੇ ਕੁੱਕੜ ਉਡਾਰੀਆਂ ਸਾਨੂੰ ਮਾਇਕੀ ਹਨੇਰ ਮੰਡਲ ਦੀ ਸੀਮਾ ਤਾਂ ਹੀ ਪਹੁੰਚਾ ਸਕਦੀਆਂ ਹਨ। ਸਾਡੀਆਂ ਦਿਮਾਗੀ ਕਿਆਸ ਅਰਾਈਆਂ ਅਤੇ ਕੁੱਕੜ ਉਡਾਰੀਆਂ ਸਾਨੂੰ ਮਾਇਕੀ ਹਨੇਰ ਮੰਡਲ ਦੀ ਸੀਮਾ ਤਾਂ ਹੀ ਪਹੁੰਚਾ ਸਕਦੀਆਂ ਹਨ। ਇਸ ਤੋਂ ਪਰੇ ਆਤਮਕ ਦੇਸ਼ ਅਥਵਾ ਆਤਮ ਪ੍ਰਕਾਸ਼ ਦੇ ਲਿਸ਼ਕਾਰੇ ਨਹੀਂ ਦਿਖਾ ਸਕਦੀਆਂ। ਅਸੀਂ ਇਹਨਾਂ ਦਿਮਾਗੀ ਉਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਕਵਿਤਾ ਕਹਿ ਕੇ ਫੁੱਲੇ ਨਹੀਂ ਸਮਾਉਂਦੇ ਅਤੇ ਇਸੇ ਨੂੰ ਆਤਮਿਕ ਪ੍ਰਾਪਤੀ ਸਮਝੀ ਬੈਠੇ ਹਾਂ। ਇਹਨਾਂ ਕਵੀਆਂ ਦੇ ਸੂਖਮ, ਤੀਖਣ, ਕਟਾਕਮਈ ਬਲਬਲਿਆਂ ਦੀਆਂ ਉਡਾਰੀਆਂ ਨੂੰ ਆਤਮ ਪ੍ਰਕਾਸ਼ ਦਾ ਜਲਵਾ ਸਮਝਣਾ ਵੀ ਸਾਡੀ ਮਾਨਸਿਕ ਅਗਿਆਨਤਾ ਹੈ ਦਾ ਪਰੰਪਰਾਵਾ ਹੀ ਹੈ। ਉਦਾਹਰਣ ਦੇ ਤੌਰ 'ਤੇ ਭਾਈ ਨੰਦ ਲਾਲ ਜੀ ਚੋਟੀ ਦੇ ਵਿਦਵਾਨ ਅਤੇ ਕਵੀ ਸਨ, ਪਰ ਉਹਨਾਂ ਦੀਆਂ ਤੀਖਣ ਮਾਨਸਿਕ ਉਡਾਰੀਆਂ ਮਾਇਕੀ ਮੰਡਲ ਤਾਂ ਹੀ ਸੀਮਤ ਸਨ। ਪਰ ਜਦ ਉਹਨਾਂ ਉੱਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਕਟਾਕਮਈ ਇਲਾਹੀ ਨਦਰ ਕਰਮ ਹੋਈ ਤਾਂ ਉਹਨਾਂ ਦੇ ਮਨ ਉੱਤੇ ਆਤਮ ਪ੍ਰਕਾਸ਼ ਦਾ ਲਿਸ਼ਕਾਰਾ ਵੱਜਾ ਅਤੇ ਉਹਨਾਂ ਦੀ ਵਿਦਵਤਾ ਅਤੇ ਕਵਿਤਾ ਨਾਮ ਰੰਗ ਵਿੱਚ ਰੰਗੀ ਗਈ ਅਤੇ ਉਹਨਾਂ ਦੀਆਂ ਲਿਖਤਾਂ ਵਿੱਚ ਆਤਮਕ ਚਮਕ ਦੀਆਂ ਲਿਸ਼ਕਾਂ ਪ੍ਰਕਾਸ਼ਮਾਨ ਹੋ ਗਈਆਂ। ਇਸੇ ਤਰ੍ਹਾਂ ਰਾਗ ਅਥਵਾ ਨਾਦ ਦੇ ਵੀ ਦੋ ਸਰੂਪ ਹਨ, ਬਾਹਰੀ ਰਾਗ ਜੋ ਬੁੱਧੀ ਨਾਲ ਸਿੱਖਿਆ ਸਿਖਾਇਆ ਜਾਂਦਾ ਹੈ ਅਤੇ ਸਾਜ਼ਾਂ ਉੱਤੇ ਸੁਰਤਾਲ ਨਾਲ ਵਜਾਇਆ ਜਾਂਦਾ ਹੈ। ਦੂਜਾ ਹੈ ਜੀ ਅਨੁਭਵੀ ਇਲਾਹੀ ਰਾਗ ਅਥਵਾ ਅਨਹਦ ਧੁਨੀ ਹੈ ਜੋ ਜਤਰ ਤਤਰ ਦਿਸਾ ਵਿਸਿਆ ਹੋਏ ਫੈਲੋ ਅਨੁਰਾਗ ਅਨੁਸਾਰ ਸਾਰੀ ਕਾਇਨਾਤ ਵਿੱਚ ਲਗਾਤਾਰ ਇੱਕ ਰਸ ਰਵ ਰਹੀ ਭਰਪੂਰ ਹੈ ਅਤੇ ਅਨੇਕਾਂ ਬਲਬਲਿਆਂ ਰੂਪਾਂ ਤਰੰਗਾਂ ਥਰ ਥਰਾਹਟ ਲਹਿਰਾਂ ਦੁਆਰਾ ਚੁੱਪ ਬੋਲੀ ਵਿੱਚ ਗੂੰਜ ਰਹੀ ਹੈ। ਅਣਮੜਿਆ ਮੰਦਲ ਬਾਜੈ ਬਿਨ ਸਾਵਨ ਘਨ ਹਰ ਗਾਜੈ, ਬਿਨ ਬਜਾਈ ਕਿੰਗਰੀ ਬਾਜੇ ਜੋਗੀ ਸਾਹ ਕਿੰਗਰੀ ਬਜਾਏ, ਅਨਹਤੁਨੀ ਸੱਦ ਵੱਜਦੇ ਉਨਵਨ ਹਰਲੇ ਬਲਾਏ। ਇਲਾਹੀ ਰਾਗ ਜਾਂ ਅਨਹਤੁਰੀ ਅਤ ਸੁਖਮ ਹੋਣ ਕਾਰਨ ਸਾਡੀ ਬੁੱਧੀ ਦੇ ਦਾਇਰੇ ਤੋਂ ਬਾਹਰ ਹੈ। ਇਲਾਹੀ ਰਾਗ ਜਾਂ ਅਨਹਤੁਨੀ ਅਤ ਸੁਖਮ ਹੋਣ ਕਾਰਨ ਸਾਡੀ ਬੁੱਧੀ ਦੇ ਦਾਇਰੇ ਤੋਂ ਬਾਹਰ ਹੈ। ਸੂਖਮ ਵਸਤੂ ਨੂੰ ਪਕੜਨ ਲਈ ਸੂਖਮ ਬੁੱਧੀ ਜਾਂ ਅਨੁਭਵ ਦੀ ਲੋੜ ਹੈ। ਬਾਹਰੀ ਰਾਗ ਦੀ ਸੁਰ ਲੈ ਤਾਲ ਨੂੰ ਸੁਣਨ ਜਾਂ ਫੜਨ ਦੀ ਵੀ ਹਰ ਇੱਕ ਵਿੱਚ ਯੋਗਤਾ ਨਹੀਂ ਹੁੰਦੀ, ਬਹੁਤੇ ਤਾਂ ਰਾਗ ਦੀ ਬਾਹਰੀ ਟੂੰਟਾਂ ਸੁਣ ਕੇ ਹੀ ਵਾਹਵਾ ਕਰ ਛੱਡਦੇ ਹਨ। ਇਸ ਅਨਹਦ ਧੁਨੀ ਨੂੰ ਸੁਣ ਅਤੇ ਅਨੁਭਵ ਕਰਨ ਲਈ ਜਗਿਆਸੂ ਨੂੰ ਤ੍ਰੈਗੁਣੀ ਮਾਇਕੀ ਮੰਡਲ ਤੋਂ ਉੱਚਾ ਉੱਠ ਕੇ ਆਪਣੀਆਂ ਦੈਵੀ ਭਾਵਨਾਵਾਂ ਰੂਪ ਤਰੰਗਾਂ ਨੂੰ ਇਲਾਹੀ ਨਾਦ ਦੀਆਂ ਤਰੰਗਾਂ ਨਾਲ ਇੱਕ ਸੁਰ ਕਰਨਾ ਪਵੇਗਾ। ਨਿਰੇ ਪੁਰੇ ਬਾਹਰਲੇ ਮਾਇਕੀ ਮੰਡਲ ਦੇ ਰਾਗ ਦੁਆਰਾ ਇਹ ਅਨਹਦ ਧੁਨੀ ਸੁਣੀ ਨਹੀਂ ਜਾ ਸਕਦੀ। ਅਨੁਭਵੀ ਆਤਮਿਕ ਤੱਤ ਗਿਆਨ ਅਥਵਾ ਨਾਮ ਅਥਵਾ ਸ਼ਬਦ ਦੁਆਰਾ ਹੀ ਇਸ ਅਨਹਦ ਧੁਨੀ ਦਾ ਅਨੁਭਵ ਹੋ ਸਕਦਾ ਹੈ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ, ਅਨਹਦ ਧੁਨ ਬਾਜੇ ਨਿਤ ਬਾਜੇ ਗਾਈ ਸਤਿਗੁਰ ਬਾਣੀ, ਅਨਹਦੋ ਅਨਹਦ ਬਾਜੈ ਰੁਣ ਚਣਕਾਰੇ ਰਾਮ, ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ। ਹਰ ਨਾਮ ਸਲਾਹੈ ਨਾਮ ਮਨ, ਨਾਮ ਰਹਿਣ ਲਿਵ ਲਾਏ, ਅਨਹਦ ਧੁਨੀ ਦਰ ਵੱਜਦੇ ਦਰ ਸੱਚੇ ਸੋਭਾ ਪਾਏ। ਸਹਿਜੇ ਅਨਹਦ ਸ਼ਬਦ ਵਜਾਇਆ ਸਹਿਜੇ ਰੁਣ ਚੁਣਕਾਰ ਸੁਹਾਇਆ, ਮਾਇਰੀ ਪੇਖ ਰਹੀ ਬਿਸਮਾਦ ਅਨਹਦ ਧੁਨੀ ਮੇਰਾ ਮਨ ਮੋਹਿਓ ਅਚਰਜ ਤਾਂ ਕੇ ਸਵਾਦ। ਪਰ ਬਾਹਰਲੇ ਸਿੱਖੇ ਸਿਖਾਏ ਦਿਮਾਗੀ ਰਾਗ ਨੂੰ ਅਨੁਭਵੀ ਅਨਹਦ ਧੁਨੀ ਸਮਝਣਾ ਹੀ ਸਾਡੀ ਮਾਨਸਿਕ ਅਗਿਆਨਤਾ ਦਾ ਪਰਮ ਪਲਾਵਾ ਹੈ। ਇਸੇ ਤਰ੍ਹਾਂ ਧਰਮ ਜਾਂ ਮਜ਼ਹਬ ਪਰਮੇਸ਼ਰ ਤੋਂ ਭੁੱਲੇ ਅਤੇ ਵਿਛੜੇ ਹੋਏ ਜੀਵਾਂ ਨੂੰ ਮੁੜ ਆਪਣੇ ਕੇਂਦਰ ਪਰਮੇਸ਼ਰ ਦੀ ਯਾਦ ਕਰਾਉਣ ਅਤੇ ਉਸ ਵੱਲ ਪ੍ਰੇਰਨ ਲਈ ਰਚੇ ਗਏ ਸਨ। ਇਸੇ ਤਰ੍ਹਾਂ ਧਰਮ ਜਾਂ ਮਜ਼ਹਬ ਪਰਮੇਸ਼ਰ ਤੋਂ ਭੁੱਲੇ ਅਤੇ ਵਿਛੜੇ ਹੋਏ ਜੀਵਾਂ ਨੂੰ ਮੁੜ ਆਪਣੇ ਕੇਂਦਰ ਪਰਮੇਸ਼ਰ ਦੀ ਯਾਦ ਕਰਾਉਣ ਅਤੇ ਉਸ ਵੱਲ ਪ੍ਰੇਰਨ ਲਈ ਰਚੇ ਗਏ ਸਨ ਅਤੇ ਇਸ ਤਰ੍ਹਾਂ ਪ੍ਰਭੂ ਮਿਲਾਪ ਦਾ ਸਾਧਨ ਹਨ। ਪਰ ਅਸੀਂ ਧਰਮ ਨੂੰ ਮਾਇਕੀ ਕਰਜ਼ਾਂ ਦੀ ਪੂਰਤੀ ਲਈ, ਮਾਨਸਿਕ ਪ੍ਰਾਪਤੀਆਂ ਲਈ, ਸੁੱਖ ਐਸ਼ ਦੀ ਪ੍ਰਾਪਤੀ ਲਈ, ਦੁੱਖਾਂ ਕਲੇਸ਼ਾਂ ਤੋਂ ਬਚਣ ਲਈ, ਮਾਨਸਿਕ ਸ਼ਾਂਤੀ ਲਈ, ਆਪਣੇ ਪਾਪ ਢੱਕਣ ਲਈ, ਜਮਾਂ ਦੀ ਸਜ਼ਾ ਤੋਂ ਬਚਣ ਲਈ, ਧਰਮੀ ਅਖਵਾਉਣ ਲਈ, ਵਾਹਵਾ ਕਰਾਉਣ ਲਈ, ਲੋਕ ਦਿਖਾਵੇ ਲਈ, ਦਿਮਾਗੀ ਵਾਦ ਵਿਵਾਦ ਲਈ, ਦਿਮਾਗੀ ਸ਼ੁਗਲ ਲਈ, ਅਖੌਤੀ ਧਾਰਮਿਕ ਠਾਠ ਵਾਟ ਰਚਾਉਣ ਲਈ, ਚੇਲੇ ਚਾਟੜੇ ਬਣਾਉਣ ਲਈ, ਸੌਦੇਬਾਜ਼ੀ ਲਈ, ਆਵਾਗਮਨ 'ਚੋਂ ਨਿਕਲਣ ਲਈ, ਮੁਕਤੀ ਦੀ ਪ੍ਰਾਪਤੀ ਲਈ ਆਦਿ ਮਾਇਕੀ ਮਨੋਰਥਾਂ ਲਈ ਹੀ ਅਪਣਾਉਂਦੇ ਹਾਂ ਅਤੇ ਇਸ ਧਾਰਮਿਕ ਅਗਿਆਨਤਾ ਵਿੱਚ ਹੀ ਗਲਤਾਨ ਹੋ ਕੇ ਭਲੇ ਭਲੇਰੇ ਬਣੇ ਫਿਰਦੇ ਹਾਂ। ਕਬੀਰ ਕਾਮ ਪਰੇ ਹਰ ਸਿਮਰਿਆ ਐਸਾ ਸਿਮਰੋ ਨਿਤ, ਸੇਵਾ ਥੋੜ੍ਹੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿਤੋ ਬਹੁਤਾ, ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ। ਸਾਡਾ ਐਸਾ ਬਾਹਰਮੁਖੀ ਮਾਨਕ ਧਰਮ ਸਾਨੂੰ ਮਾਇਆ ਵਿੱਚੋਂ ਕੱਢਣ ਦੀ ਬਜਾਏ, ਐਸਾ ਬਾਹਰਮੁਖੀ ਮਾਨਸਿਕ ਧਰਮ ਸਾਨੂੰ ਮਾਇਆ ਵਿੱਚੋਂ ਕੱਢਣ ਦੀ ਬਜਾਏ ਮਾਇਆ ਦੇ ਭਰਮ ਭੁਲੇਖਿਆਂ ਵਿੱਚ ਵਸਾਈ ਰੱਖਦਾ ਹੈ ਅਤੇ ਧਰਮ ਦੇ ਅਸਲੀ ਉੱਚੇ ਸੁੱਚੇ ਮਨੋਰਥ ਤੋਂ ਦਰੇਡੇ ਲੈ ਜਾ ਰਿਹਾ ਹੈ। ਧਰਮ ਜਾਂ ਮਜ਼ਹਬ ਦੇ ਇਹਨਾਂ ਗਲਤ ਨਿਸ਼ਚਿਆਂ ਅਤੇ ਵਰਤੋਂ ਨੂੰ ਹੀ ਮਾਨਸਿਕ ਭਰਮ ਭੁਲੇਖਾ ਆਖਿਆ ਜਾਂਦਾ ਹੈ। ਇਹਨਾਂ ਧਾਰਮਿਕ ਭਰਮ ਭੁਲੇਖਿਆਂ ਵਿੱਚੋਂ ਹੀ ਸਾਰੇ ਔਗੁਣ ਉਪਜਦੇ ਹਨ, ਜਿਹਾ ਕਿ ਵੈਰ ਵਿਰੋਧ, ਨਫ਼ਰਤ, ਸਾੜਾ, ਕੁਲਝਣਾ, ਨਿੰਦਾ ਚੁਗਲੀ, ਰੋਸੇ, ਸ਼ੱਕ, ਚਿੰਤਾ, ਤ੍ਰਿਸ਼ਨਾ, ਈਰਖਾ, ਦਵੈਤ, ਤੁਸਵ, ਬਦਲਾ, ਝੂਠ, ਖੁਦਗਰਜੀ, ਕਾਮ, ਕ੍ਰੋਧ, ਲੋਭ, ਮੋਹੰਕਾਰ ਅਤੇ ਮੈਂ ਮੇਰੀ ਆਦਿ। ਇਹਨਾਂ ਬਾਰਮੁਖੀ ਧਰਮਾਂ ਦੇ ਦਿਮਾਗੀ ਦਾਇਰੇ ਵਿੱਚ ਹੀ ਧਰਮ ਅਸਥਾਨ, ਹਾਂਜੀ ਇਹਨਾਂ ਬਾਰਮੁਖੀ ਧਰਮਾਂ ਦੇ ਦਿਮਾਗੀ ਦਾਇਰੇ ਵਿੱਚ ਹੀ ਧਰਮ ਅਸਥਾਨ, ਧਾਰਮਿਕ ਸਕੂਲ ਕਾਲਜ, ਧਾਰਮਿਕ ਪ੍ਰਚਾਰ, ਧਾਰਮਿਕ ਲਿਖਤਾਂ, ਧਾਰਮਿਕ ਸੰਸਥਾਵਾਂ, ਧਾਰਮਿਕ ਡੇਰੇ ਆਉਂਦੇ ਹਨ, ਕਿਉਂਕਿ ਇਹਨਾਂ ਵਿੱਚ ਬਾਰਮੁਖੀ ਦਿਮਾਗੀ ਧਾਰਮਿਕ ਵਿੱਦਿਆ ਹੀ ਸਿੱਖੀ ਸਿਖਾਈ ਜਾਂਦੀ ਹੈ ਅਤੇ ਆਤਮ ਤੱਤ ਗਿਆਨ ਜਾਂ ਆਤਮ ਪ੍ਰਕਾਸ਼ ਅਥਵਾ ਨਾਮ ਦੀ ਬਾਬਤ ਟੂਕ ਮਾਤਰ ਓਪਰੀ ਜਿਹੀ ਦਿਮਾਗੀ ਵਿਆਖਿਆ ਹੀ ਹੁੰਦੀ ਹੈ। ਇਸ ਲਈ ਐਸਾ ਬਾਰਮੁਖੀ ਧਾਰਮਿਕ ਪ੍ਰਚਾਰ ਵੀ ਸਾਡੀ ਐਸਾ ਬਾਰਮੁਖੀ ਧਾਰਮਿਕ ਪ੍ਰਚਾਰ ਵੀ ਦਿਮਾਗੀ ਮੰਡਲ ਤਾਂ ਹੀ ਸੀਮਤ ਰਹਿੰਦਾ ਹੈ ਅਤੇ ਆਤਮ ਪ੍ਰਕਾਸ਼ ਦੇ ਤੱਤ ਗਿਆਨ ਤਾਂ ਹੀ ਇਸ ਦੀ ਪਹੁੰਚ ਨਹੀਂ ਹੈ। ਪੜ੍ਹੈ ਮਨਮੁੱਖ ਪਰ ਵਿਧ ਨਹੀਂ ਜਾਣਾ, ਨਾਮ ਨਾ ਬੂਝੈ ਪਰਮ ਪਲਾਨਾ। ਵੇਦ ਪੜ੍ਹੈ ਹਰ ਨਾਮ ਨਾ ਬੂਝੈ, ਮਾਇਆ ਕਾਰਣ ਪੜ੍ਹ ਪੜ੍ਹ ਲੂਝੈ। ਸਿਮਰਤ ਸ਼ਾਸਤਰ ਪੜ੍ਹੈ ਪੁਰਾਣਾ, ਬਾਦ ਵਿਖਾਣੈ ਤੱਤ ਨਾ ਜਾਣਾ। ਪੜ੍ਹੈ ਗੁਣੈ ਤੂੰ ਬਹੁਤ ਪੁਕਾਰੈ, ਬਿਣ ਬੂਝੈ ਤੂੰ ਡੂਬ ਮੂਆ। ਦੁਖਦਾਈ ਅਤੇ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਜਿਸ ਮਾਨਸਿਕ ਭਰਮ ਭੁਲੇਖਿਆਂ ਵਿੱਚ ਅਸੀਂ ਆਪ ਗਲਤਾਨ ਹਾਂ, ਜਿਸ ਮਾਨਸਿਕ ਭਰਮ ਭੁਲੇਖਿਆਂ ਵਿੱਚ ਅਸੀਂ ਆਪ ਗਲਤਾਨ ਹਾਂ, ਉਸੇ ਧਾਰਮਿਕ ਭਰਮ ਭੁਲੇਖਿਆਂ ਦਾ ਹੀ ਪ੍ਰਚਾਰ ਕਰਕੇ ਆਮ ਪੋਲੀ ਪਾਲੀ ਜਨਤਾ ਨੂੰ ਇਹਨਾਂ ਧਾਰਮਿਕ ਭੁਲੇਖਿਆਂ ਵਿੱਚ ਹੀ ਫਸਾਈ ਜਾਂਦੇ ਹਾਂ ਅਤੇ ਉਹਨਾਂ ਨੂੰ ਸਹੀ ਆਤਮਿਕ ਜੀਵਨ ਸੇਧ ਤੋਂ ਵਾਂਝੇ ਰੱਖਦੇ ਹਾਂ। ਕਬੀਰ ਮਾਏ ਮੁੰਡੋ ਤੈ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਆਪ ਡੁੱਬੇ ਚੌਂ ਵੇਦ ਮੈਂ ਚੇਲੇ ਦੀਏ ਬਹਾਏ। ਇਸ ਤਰ੍ਹਾਂ ਬਾਰਮੁਖੀ ਧਾਰਮਿਕ ਭਰਮ ਭੁਲੇਖਿਆਂ ਵਿੱਚ ਪ੍ਰਵਿਰਤ ਹੋ ਕੇ ਅਸੀਂ ਆਪਣੀ ਅਸਲੀ ਆਤਮਿਕ ਜੀਵਨ ਸੇਧ ਤੋਂ ਵਾਂਝੇ ਰਹਿੰਦੇ ਹਾਂ। ਦਿਮਾਗੀ ਭਰਮ ਭੁਲੇਖਿਆਂ ਨਾਲੋਂ ਇਹ ਧਾਰਮਿਕ ਭਰਮ ਭੁਲੇਖੇ ਅਤ ਸਬਲ ਅਤੇ ਸੂਖਮ ਹਨ। ਹਾਂਜੀ ਦਿਮਾਗੀ ਭਰਮ ਭੁਲੇਖਿਆਂ ਨਾਲੋਂ ਇਹ ਧਾਰਮਿਕ ਭਰਮ ਭੁਲੇਖੇ ਅਤ ਸਬਲ ਅਤੇ ਸੂਖਮ ਹਨ, ਜਿਸ ਕਾਰਨ ਸਾਡੇ ਅੰਦਰ ਧਾਰਮਿਕ ਹਉਮੈ, ਧਾਰਮਿਕ ਦਿਖਾਵਾ, ਧਾਰਮਿਕ ਪਖੰਡ, ਧਾਰਮਿਕ ਈਰਖਾ, ਧਾਰਮਿਕ ਨਿੰਦਾ, ਧਾਰਮਿਕ ਅਗਿਆਨਤਾ, ਧਾਰਮਿਕ ਤੁਸਵ, ਧਾਰਮਿਕ ਘਿਰਣਾ, ਧਾਰਮਿਕ ਝਗੜੇ, ਧਾਰਮਿਕ ਲੜਾਈਆਂ ਵੱਧਦੀਆਂ ਜਾਂਦੀਆਂ ਹਨ ਅਤੇ ਅਸੀਂ ਆਪਣੇ ਅਸਲੀ ਆਤਮ ਮਾਰਗ ਅਥਵਾ ਆਤਮ ਪ੍ਰਕਾਸ਼ ਜਾਂ ਨਾਮ ਤੋਂ ਦਰੇਡੇ ਜਾ ਰਹੇ ਹਾਂ। ਇਸ ਤਰ੍ਹਾਂ ਧਰਮ ਨੂੰ ਦਿਮਾਗੀ ਦਾਇਰੇ ਤੱਕ ਸੀਮਤ ਰੱਖਣਾ ਵੀ ਭਰਮ ਹੈ, ਧਰਮ ਨੂੰ ਮਾਇਕੀ ਗਰਜਾਂ ਲਈ ਵਰਤਣਾ ਵੀ ਭਰਮ ਹੈ, ਧਰਮ ਦੇ ਰਾਹੀਂ ਅਕਾਲ ਪੁਰਖ ਨਾਲ ਸੌਦੇਬਾਜ਼ੀ ਕਰਨੀ ਵੀ ਭਰਮ ਹੈ, ਧਰਮ ਪ੍ਰਚਾਰ ਨੂੰ ਦਿਮਾਗੀ ਕਰਤੱਵ ਸਮਝਣਾ ਵੀ ਭਰਮ ਹੈ, ਧਾਰਮਿਕ ਗਿਆਨ ਨੂੰ ਦਿਮਾਗੀ ਬਾਦ ਬਾਦ ਦਾ ਸ਼ੁਗਲ ਬਣਾਉਣਾ ਵੀ ਭਰਮ ਹੈ, ਧਾਰਮਿਕ ਸਾਧਨਾ ਨੂੰ ਆਤਮਿਕ ਮੰਜ਼ਿਲ ਸਮਝਣਾ ਹੀ ਭਰਮ ਹੈ। ਤੱਤ ਬ੍ਰਹਮ ਗਿਆਨ ਜਾਂ ਨਾਮ ਪ੍ਰਕਾਸ਼ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ। ਹਾਂਜੀ ਤੱਤ ਬ੍ਰਹਮ ਗਿਆਨ ਜਾਂ ਨਾਮ ਪ੍ਰਕਾਸ਼ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਕਰਦਿਆਂ ਹੋਇਆਂ ਅੰਤਰ ਆਤਮੇ ਅਨੁਭਵ ਦੁਆਰਾ ਹੀ ਹੋ ਸਕਦਾ ਹੈ। ਗੁਰਮੁਖ ਸੇਵਾ ਥਾਂ ਪਵੈ ਉਨਮਨ ਤੱਤ ਕਮਾਹੋ। ਗੁਰਮੁਖ ਸੇਵਾ ਮਹਿਲੀ ਥਾਂ ਪਾਏ ਗੁਰਮੁਖ ਅੰਤਰ ਹਰ ਨਾਮ ਵਸਾਏ। ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੈ ਮਾਏ, ਸੰਤ ਸਹਾਈ ਪ੍ਰੇਮ ਕੇ ਹਉ ਤਿਨਕੇ ਲਾਗਾਂ ਪਾਏ। ਸੰਤ ਕੈ ਸੰਗ ਮਿਟਿਆ ਅਹੰਕਾਰ ਦ੍ਰਿਸ਼ਟ ਆਵੈ ਸ਼ੁਭ ਏਕੰਕਾਰ। ਦਿਆਲ ਦਮੋਦਰ ਗੁਰਮੁਖ ਪਾਈਐ ਹੋਰਤ ਕਿਤੇ ਨਾ ਭਾਤੀ ਜੀਓ। ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ। ਗੁਰਮੁਖ ਸੌ ਕਰ ਦੋਸਤੀ ਸਤਿਗੁਰ ਸੌ ਲਾਏ ਚਿੱਤ ਜੰਮਨ ਮਰਨ ਕਾ ਮੂਲ ਕੱਟੀਐ ਤਾਂ ਸੁਖ ਹੋਵੀ ਮਿੱਤ। ਸੰਤ ਸੰਗਤ ਸਿਓ ਮੇਲ ਪਿਆ ਹਰ ਹਰ ਨਾਮ ਸਮਾਏ ਰਾਮ। ਸੰਤ ਸੰਗਤ ਸਿਓ ਮੇਲ ਪਿਆ ਹਰ ਹਰ ਨਾਮ ਸਮਾਏ ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਤਸੰਗ ਜੀਓ, ਗੁਰਮੁਖ ਪਿਆਰੇ ਬਾਊਜੀਆਂ ਨੇ ਇਹ 132 ਲੇਖ ਪੰਜਾਬੀ ਵਿੱਚ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ, ਜਿਸ ਤਰ੍ਹਾਂ ਕਿ ਸਿਮਰਨ ਦੇ ਉੱਤੇ 16 ਲੇਖ, ਸੰਗਤ ਦੇ ਉੱਤੇ 14 ਲੇਖ, ਇਹ ਜੋ ਭਰਮ ਦਾ ਲੇਖ ਪੜ੍ਹਿਆ ਗਿਆ ਹੈ 10 ਲੇਖਾਂ ਦੀ ਲੜੀ ਇਸ 'ਤੇ ਲਿਖੀ ਹੈ। ਧਰਮ ਪ੍ਰਚਾਰ, ਰੋਸੇ ਗਿਲੇ, ਧਰਮ ਮਜ਼ਬ, ਵੱਖ ਵੱਖ ਟੋਪਿਕਾਂ ਨੂੰ ਲੈ ਕੇ 132 ਲੇਖ ਪੰਜਾਬੀ ਅਤੇ ਕੁਝ ਭਾਗ ਇਹਦੇ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਹਨ। ਇਹਨਾਂ ਦਾ ਸਾਹਮਣੇ ਸਟਾਲ ਲੱਗਿਆ ਹੋਇਆ ਹੈ। ਆਪ ਜੀ, ਇਹ ਆਤਮਿਕ ਲੇਖਣੀਆਂ ਹਨ ਜੋ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਸਾਨੂੰ ਜੋੜਦੀਆਂ ਹਨ ਅਤੇ ਸਾਡੇ ਆਤਮਿਕ ਗੁੰਝਲਾਂ ਸਾਡੀਆਂ ਦੂਰ ਕਰਦੀਆਂ ਹਨ। ਉਹ ਸਾਹਮਣੇ ਲਿਖਤਾਂ ਲੈ ਕੇ ਬਹੁਤ ਨਾਮ ਮਾਤਰ ਭੇਟਾਂ ਦੇ ਉੱਤੇ ਇਹ ਸਿਰਫ 1-1 ਰੁਪਏ ਦੇ ਵਿੱਚ ਇਹ ਜੋ ਲੂਜ਼ ਲਿਖਣੀਆਂ ਹਨ ਉਹ ਮਿਲਦੀਆਂ ਹਨ। ਇਸ ਦੀ ਬਾਇੰਡਿੰਗ ਵੀ ਬੁੱਕ, ਪੂਰੀ ਪੂਰੀ ਕਿਤਾਬ ਵੀ ਹੈ 1-1 ਟੋਪਿਕ ਦੇ ਉੱਤੇ, ਉਹ ਵੀ ਆਪ ਜੀ ਉੱਥੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।